ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਭਾਵ ART ਨੇ ਇੱਕ 38 ਸਾਲਾ ਪੰਜਾਬੀ ਆਦਮੀ ਨੂੰ ਡਿਪੋਰਟ ਕਰਨ ਉੱਤੇ ਰੋਕ ਲਗਾਉਣ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਇਹ ਆਦਮੀ 2015 ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਬਾਅਦ ਵਿੱਚ ਹੁਨਰ ਆਧਾਰਿਤ PR ਭਾਵ ਕਿ ਸਕਿੱਲਡ ਵੀਜ਼ਾ ਸਬ ਕਲਾਸ 190 ਤਹਿਤ ਪਰਮਾਨੈਂਟ ਰੈਜ਼ੀਡੈਂਸੀ ਭਾਵ PR ਪ੍ਰਾਪਤ ਕਰਕੇ ਬ੍ਰਿਸਬੇਨ ਵਿੱਚ ਸੈਟਲ ਹੋ ਗਿਆ ਸੀ। ਹੁਣ ਇਸ ਆਦਮੀ ਦੀ PR ਰੱਦ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਇੰਡੀਆ ਵਾਪਸ ਭੇਜਣ ਦਾ ਫਰਮਾਨ ਵੀ ਜਾਰੀ ਕੀਤਾ ਗਿਆ। ਰਿਪੋਰਟਾਂ ਮੁਤਾਬਕ ਇਹ ਆਦਮੀ ਟਰੱਕਾਂ ਦਾ ਕੰਮ ਕਰਦਾ ਸੀ ਅਤੇ ਉਸ ਉੱਤੇ ਆਪਣੀ ਪਤਨੀ ਖਿਲਾਫ਼ ਘਰੇਲੂ ਹਿੰਸਾ ਦੇ ਕਈ ਮਾਮਲੇ ਦਰਜ ਹਨ। ਇਸ ਦੇ ਨਾਲ ਨਾਲ ਉਸ ਉੱਤੇ ਨਸ਼ੀਲੇ ਪਦਾਰਥ ਰੱਖਣ ਅਤੇ ਨਸ਼ਾ ਕਰਨ ਦੇ ਵੀ ਦੋਸ਼ ਲਗਾਏ ਗਏ ਨੇ। ਅਦਾਲਤ ਦੇ ਫੈਸਲੇ ਅਤੇ ਉਸ ਤੋਂ ਬਾਅਦ ART ਵਿੱਚ ਅਪੀਲ ਤੋਂ ਬਾਅਦ ਵੀ ਹੁਣ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਕਿ ਇਹ ਆਦਮੀ ਆਸਟ੍ਰੇਲੀਆ ਵਿੱਚ ਰਹਿਣ ਦੀਆਂ ਚਰਿੱਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਪਰ 7 ਸਾਲਾਂ ਤੋਂ ਵੀ ਵੱਧ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਕੀ ਕੁਝ ਹੋਇਆ ਅਤੇ ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਇਸ ਪੰਜਾਬੀ ਮੂਲ ਦੇ ਬ੍ਰਿਸਬੇਨ ਨਿਵਾਸੀ ਉੱਤੇ ਘਰੇਲੂ ਹਿੰਸਾ, ਨਸ਼ੀਲੇ ਪਦਾਰਥ ਅਤੇ ਹਥਿਆਰ ਦੇ ਅਪਰਾਧ ਦੇ ਨਾਲ ਨਾਲ ਕਈ ਹੋਰ ਮਾਮਲੇ ਵੀ ਦਰਜ ਹਨ। ਇਹ ਵਿਅਕਤੀ ਜੁਲਾਈ 2025 ਵਿੱਚ ਡਰਾਈਵਿੰਗ ਅਪਰਾਧਾਂ ਦੇ ਲਈ 12 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਕੱਟ ਚੁੱਕਾ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੀਜ਼ਾ ਨੂੰ ਰੱਦ ਕਰਨ ਉੱਤੇ ਰੋਕ ਲਗਾਉਣ ਦੇ ਲਈ ART ਵਿੱਚ ਅਪੀਲ ਕੀਤੀ ਸੀ। ਪਰ ਇਸ ਆਦਮੀ ਦਾ ਵੀਜ਼ਾ ਰੱਦ ਕਿਉਂ ਹੋਇਆ? ਦਰਅਸਲ ਇਸ ਆਦਮੀ ਨੂੰ ਸਾਊਥਪੋਰਟ ਮੈਜਿਸਟ੍ਰੇਟ ਅਦਾਲਤ ਨੇ ਘਰੇਲੂ ਹਿੰਸਾ ਦੇ 4 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਮੁਤਾਬਕ ਅਗਸਤ 2021 ਵਿੱਚ ਉਸਨੇ ਆਪਣੀ ਪਤਨੀ ਦੇ ਗਲੇ ਉੱਤੇ ਚਾਕੂ ਰੱਖਿਆ ਸੀ ਅਤੇ ਆਪਣੇ ਆਪ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਹ ਸਾਰੀ ਘਟਨਾ ਉਸਦੇ ਨਾਬਾਲਿਗ ਬੱਚੇ ਦੇ ਸਾਹਮਣੇ ਹੋਈ ਸੀ। ਇਸ ਤੋਂ ਪਹਿਲਾਂ ਉਸ ਆਦਮੀ ਨੇ ਆਪਣੀ ਪਤਨੀ ਉੱਤੇ ਨਾਬਾਲਿਗ ਪੁੱਤਰ ਦੇ ਸਾਹਮਣੇ ਹਮਲਾ ਵੀ ਕੀਤਾ ਸੀ। ਇੰਨਾ ਹੀ ਨਹੀਂ, ਉਸ ਉੱਤੇ ਆਪਣੀ ਪਤਨੀ ਨੂੰ ਮੁੱਕਾ ਮਾਰਨ, ਬਾਲਾਂ ਤੋਂ ਫੜ ਕੇ ਘਸੀਟਣ ਦੇ ਨਾਲ ਨਾਲ ਹੋਰ ਕਈ ਇਲਜ਼ਾਮ ਲੱਗੇ ਨੇ। ਹਾਲਾਂਕਿ ਪਹਿਲਾਂ ਇਸ ਆਦਮੀ ਨੇ ਆਪਣੇ ਸਾਰੇ ਦੋਸ਼ ਮੰਨ ਲਏ ਸੀ ਅਤੇ ਉਸ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ। ਪਰ ਉਸ ਨੂੰ ਸਜ਼ਾ ਤੋਂ ਪਹਿਲਾਂ ਕਸਟਡੀ ਵਿੱਚ ਰੱਖਿਆ ਗਿਆ ਅਤੇ ਤੁਰੰਤ ਪੇਰੋਲ ਉੱਤੇ ਰਿਹਾਅ ਵੀ ਕਰ ਦਿੱਤਾ ਗਿਆ ਸੀ। ਫਿਰ 2022 ਅਤੇ 25 ਦੇ ਵਿਚਕਾਰ 5 ਮੌਕਿਆਂ ਉੱਤੇ ਇਸ ਆਦਮੀ ਨੂੰ ਵੱਖ ਵੱਖ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਖਤਰਨਾਕ ਨਸ਼ੀਲੇ ਪਦਾਰਥ ਰੱਖਣ ਅਤੇ ਦਵਾਈਆਂ ਜਾਂ ਖਤਰਨਾਕ ਜ਼ਹਿਰ ਖਰੀਦਣ ਜਾਂ ਰੱਖਣ ਦੇ ਦੋਸ਼ ਵੀ ਲਗਾਏ ਗਏ ਸੀ। ਫਿਰ ਜੁਲਾਈ 2025 ਵਿੱਚ ਹਾਲੈਂਡ ਮੈਜਿਸਟ੍ਰੇਟ ਅਦਾਲਤ ਵਿੱਚ ਕਈ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾਣ ਨਾਲ ਸੰਬੰਧਿਤ ਉਸ ਆਦਮੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿੱਤਾ ਗਿਆ। ਅਕਤੂਬਰ 2025 ਵਿੱਚ ਪੇਰੋਲ ਉੱਤੇ ਰਿਹਾਅ ਹੋਣ ਤੋਂ ਬਾਅਦ ਇਸ ਆਦਮੀ ਨੂੰ ਇਮੀਗ੍ਰੇਸ਼ਨ ਹਿਰਾਸਤ ਵਿੱਚ ਰੱਖਿਆ ਗਿਆ, ਜਿਸ ਤੋਂ ਬਾਅਦ ਇਸ ਆਦਮੀ ਨੇ ਟ੍ਰਿਬਿਊਨਲ ਨੂੰ ਸਵੀਕਾਰ ਕੀਤਾ ਕਿ ਉਹ ਨਸ਼ਿਆਂ ਦੀ ਵਰਤੋਂ ਤੇ ਕਰਦਾ ਅਤੇ ਇਸ ਦੇ ਨਾਲ ਇਸਨੇ ਇਸ ਤੋਂ ਵੀ ਇਨਕਾਰ ਕੀਤਾ ਕਿ ਇਸ ਆਦਮੀ ਨੇ ਆਪਣੀ ਪਤਨੀ ਨੂੰ ਧਮਕੀ ਦਿੱਤੀ ਸੀ ਕਿ ਸ਼ੁਕਰ ਕਰ ਤੂੰ ਆਸਟ੍ਰੇਲੀਆ ਵਿੱਚ ਹੈ, ਜੇ ਭਾਰਤ ਵਿੱਚ ਹੁੰਦੀ ਤੇ ਹੁਣ ਤੱਕ ਮਾਰੀ ਜਾਂਦੀ। ਇਸ ਆਦਮੀ ਦੇ ਇਸ ਬਿਆਨ ਨੇ ਕਈ ਸੁਰਖੀਆਂ ਬਟੋਰੀਆਂ, ਪਰ ਬਾਅਦ ਵਿੱਚ ਇਸ ਆਦਮੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸਨੇ ਅਜਿਹੀ ਧਮਕੀ ਦਿੱਤੀ ਹੈ। ਉਸਦਾ ਇਹ ਵੀ ਕਹਿਣਾ ਸੀ, ਛੁੱਟ ਛੁਟਾ ਤੋਂ ਬਾਅਦ ਉਸਨੂੰ ਆਪਣੀ ਗੱਡੀ ਵਿੱਚ ਰਹਿਣਾ ਪਿਆ ਅਤੇ ਉਹ ਬੇਘਰ ਹੈ। ਉਸਨੇ ਆਪਣੀ ਸਾਬਕਾ ਪਤਨੀ ਦੇ ਬਿਆਨਾਂ ਦਾ ਖੰਡਨ ਕੀਤਾ ਅਤੇ ਦਾਅਵਾ ਕੀਤਾ ਕਿ ਕਿਸੇ ਵੀ ਅਥਾਰਟੀ ਨੇ ਉਸਨੂੰ ਉਸਦਾ ਪੱਖ ਪੁੱਛਿਆ ਹੀ ਨਹੀਂ। ਇਸ ਪੰਜਾਬੀ ਮੂਲ ਦੇ ਆਦਮੀ ਦਾ ਇਹ ਵੀ ਕਹਿਣਾ ਸੀ ਕਿ ਉਸਨੇ ਸਾਰੇ ਦੋਸ਼ਾਂ ਨੂੰ ਸਿਰਫ ਇਸ ਦੇ ਲਈ ਮੰਨ ਲਿਆ ਸੀ ਕਿਉਂਕਿ ਉਹ ਜੇਲ੍ਹ ਵਿੱਚ ਮੁਸ਼ਕਲ ਸਮਾਂ ਗੁਜ਼ਾਰ ਰਿਹਾ ਸੀ ਅਤੇ ਉਹ ਉੱਥੋਂ ਬਾਹਰ ਆਉਣਾ ਚਾਹੁੰਦਾ ਸੀ। ਆਸਟ੍ਰੇਲੀਆ ਵਿੱਚ ਰਹਿਣ ਦੇ ਲਈ ਇਸ ਪੰਜਾਬੀ ਮੂਲ ਦੇ ਆਦਮੀ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਉਸਨੂੰ ਆਪਣੇ ਪੁੱਤਰ ਦੇ ਨਾਲ ਸੰਬੰਧ ਬਣਾਉਣ ਦੇ ਲਈ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਪਰ ਅਦਾਲਤ ਵਿੱਚ ਇਸ ਦੇ ਖਿਲਾਫ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਇਸ ਆਦਮੀ ਨੇ ਆਪਣੀ ਸਾਬਕਾ ਪਤਨੀ ਅਤੇ ਉਨ੍ਹਾਂ ਦੇ ਨਾਲ ਇਸ ਆਦਮੀ ਦੇ ਇੱਕ ਪੁੱਤਰ ਦੇ ਨਾਲ ਪਿਛਲੇ 5 ਸਾਲਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਰੱਖਿਆ। ਬਹਰਹਾਲ ਇੱਕ ਲੰਬੀ ਕਾਨੂੰਨੀ ਬਹਿਸ ਤੋਂ ਬਾਅਦ ਇਸ ਆਦਮੀ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਇਸ ਦਾ ਵੀਜ਼ਾ ਵਾਪਸ ਨਾ ਕਰਨ, PR ਰੱਦ ਕਰਨ ਅਤੇ ਇਸ ਆਦਮੀ ਨੂੰ ਭਾਰਤ ਡਿਪੋਰਟ ਕਰਨ ਦੀ ਗੱਲ ਕਹੀ ਗਈ ਹੈ। ਇਸ ਆਦਮੀ ਦੀ ਅਪੀਲ ਉੱਤੇ ਫੈਸਲਾ ਸੁਣਾਉਂਦੇ ਹੋਏ ਟ੍ਰਿਬਿਊਨਲ ਨੇ ਇੱਕ ਲਿਖਤ ਫੈਸਲੇ ਵਿੱਚ ਕਈ ਮੁੱਖ ਗੱਲਾਂ ਕਹੀਆਂ। ਆਓ ਸੁਣਦੇ ਹਾਂ ਉਸਦਾ ਪੰਜਾਬੀ ਅਤੇ ਆਡੀਓ ਅਨੁਵਾਦ।
ਆਸਟ੍ਰੇਲੀਆ ਕੋਲ ਇਹ ਨਿਰਧਾਰਿਤ ਕਰਨ ਦਾ ਇੱਕ ਪ੍ਰਭੂ ਸੱਤਾ ਅਧਿਕਾਰ ਹੈ ਕਿ ਗੈਰ ਨਾਗਰਿਕ ਜਿਨ੍ਹਾਂ ਦੇ ਚਰਿੱਤਰ ਸੰਬੰਧੀ ਚਿੰਤਾਵਾਂ ਹਨ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਜਾਂ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। ਗੈਰ ਨਾਗਰਿਕ ਜੋ ਅਪਰਾਧਿਕ ਜਾਂ ਹੋਰ ਗੰਭੀਰ ਆਚਰਣ ਵਿੱਚ ਸ਼ਾਮਲ ਹਨ ਜਾਂ ਪਹਿਲਾਂ ਸ਼ਾਮਲ ਸਨ ਉਹਨਾਂ ਨੂੰ ਆਸਟ੍ਰੇਲੀਆ ਆਉਣ ਦੇ ਵਿਸ਼ੇਸ਼ ਅਧਿਕਾਰ ਗੁਆਉਣੇ ਪੈ ਸਕਦੇ ਹਨ ਜਾਂ ਅਧਿਕਾਰ ਨਾ ਮਿਲਣ ਦੀ ਉਮੀਦ ਕਰਨੀ ਚਾਹੀਦੀ ਹੈ। ਆਸਟ੍ਰੇਲੀਆ ਵਿੱਚ ਵੀਜ਼ਾ ਬਿਨੈਕਾਰਾਂ ਜਾਂ ਸੀਮਤ ਸਮੇਂ ਲਈ ਪੱਕੇ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਜਾਂ ਹੋਰ ਗੈਰ ਨਾਗਰਿਕਾਂ ਵੱਲੋਂ ਕਿਸੇ ਵੀ ਅਪਰਾਧਕ ਜਾਂ ਹੋਰ ਗੰਭੀਰ ਆਚਰਣ ਪ੍ਰਤੀ ਦੇਸ਼ ਵਿੱਚ ਘੱਟ ਸਹਿਣਸ਼ੀਲਤਾ ਹੈ। ਅਜਿਹੇ ਲੋਕ ਵੀ ਜੋ ਸਿਰਫ ਥੋੜੇ ਸਮੇਂ ਤੋਂ ਹੀ ਆਸਟ੍ਰੇਲੀਆ ਭਾਈਚਾਰੇ ਵਿੱਚ ਹਿੱਸਾ ਲੈ ਰਹੇ ਨੇ ਅਤੇ ਯੋਗਦਾਨ ਪਾ ਰਹੇ ਨੇ। ਪਰਿਵਾਰਕ ਹਿੰਸਾ ਵਰਗੇ ਕੁਝ ਆਚਰਣ ਦੀ ਪ੍ਰਕਿਰਤੀ ਇੰਨੀ ਗੰਭੀਰ ਹੈ ਕਿ ਮਜ਼ਬੂਤ ਜਵਾਬੀ ਵਿਚਾਰ ਵੀ ਵੀਜ਼ਾ ਰੱਦ ਨਾ ਕਰਨ ਜਾਂ ਅਪੀਲ ਨੂੰ ਇਨਕਾਰ ਨਾ ਕਰਨ ਨੂੰ ਜਾਇਜ਼ ਠਹਿਰਾਉਣ ਲਈ ਕਾਫੀ ਨਹੀਂ ਹਨ। ਭਾਵੇਂ ਉਪਲਬਧ ਜਾਣਕਾਰੀ ਸੁਝਾਅ ਦਿੰਦੀ ਹੈ ਕਿ ਗੈਰ ਨਾਗਰਿਕ ਆਸਟ੍ਰੇਲੀਆਈ ਭਾਈਚਾਰੇ ਲਈ ਜੋਖਮ ਪੈਦਾ ਕਰਦਾ ਹੈ, ਪਰ ਫਿਰ ਵੀ ਇਸ ਅਪਰਾਧ ਦੀ ਗੰਭੀਰਤਾ ਇੰਨੀ ਹੈ ਕਿ ਵੀਜ਼ਾ ਰੱਦ ਕਰਨ ਲਈ ਕਾਫੀ ਹੈ।
ਕਾਨੂੰਨੀ ਤੌਰ ਉੱਤੇ ਆਸਟ੍ਰੇਲੀਆ ਵਿੱਚ ਰਹਿੰਦੇ PR ਧਾਰਕ ਅਤੇ ਇੱਥੇ ਤੱਕ ਕਿ ਨਾਗਰਿਕਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ। SBS ਪੰਜਾਬੀ ਦੇ ਨਾਲ ਪਹਿਲਾਂ ਗੱਲ ਕਰਦਿਆਂ ਲਾਇਰ ਅਤੇ ਮਾਈਗ੍ਰੇਸ਼ਨ ਮਾਹਰ ਅਜੇ ਬੰਸਲ ਨੇ ਦੱਸਿਆ ਸੀ,
ਮਾਈਗ੍ਰੇਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਇਹ ਪ੍ਰੋਵੀਜ਼ਨ ਸੀਗੀ ਜਿਹਦੇ ਵਿੱਚ ਆਪਣਾ ਪਰਮਨੈਂਟ ਰੈਜ਼ੀਡੈਂਸੀ ਜਾਂ ਸਿਟੀਜ਼ਨਸ਼ਿਪ ਨੂੰ ਵੀ ਰਿਵੋਕ ਜਾਂ ਕੈਂਸਲ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਕੀਤਾ ਜਾ ਸਕਦਾ ਹੈ। ਇਹਦੇ ਕਈ ਵੱਖ ਵੱਖ ਕਾਰਨ ਹੋ ਸਕਦੇ ਹੈ, ਜਿਹਨਾਂ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਬਣਦਾ ਹੈ ਉਹ ਇਹ ਬਣਦਾ ਹੈ ਕਿ ਤੁਸੀਂ ਜਦੋਂ ਆਪਣੀ ਐਪਲੀਕੇਸ਼ਨ PR ਦੀ ਲਾਈ ਸੀ ਜਾਂ ਸਿਟੀਜ਼ਨਸ਼ਿਪ ਦੀ ਲਾਈ ਸੀ ਉਹਦੇ ਵਿੱਚ ਤੁਸੀਂ ਬੋਗਸ ਡਾਕੂਮੈਂਟ ਡਿਪਾਰਟਮੈਂਟ ਨੂੰ ਸਪਲਾਈ ਕੀਤੇ ਸੀਗੇ ਜਾਂ ਤੁਹਾਡੇ ਬਿਹਾਫ ਦੇ ਉੱਪਰ ਜਿਹਨੇ ਉਹ ਐਪਲੀਕੇਸ਼ਨ ਲਾਈ ਤੁਹਾਡੇ ਜਾਣਦੇ ਜਾਂ ਨਾ ਜਾਣਦੇ ਹੋਏ ਜਿਹਨੂੰ ਤੁਸੀਂ ਇਹ ਆਥੋਰਾਈਜੇਸ਼ਨ ਦਿੱਤੀ ਕਿ ਉਹ ਤੁਹਾਡੇ ਬਿਹਾਫ ਦੇ ਉੱਪਰ ਐਪਲੀਕੇਸ਼ਨ ਲਾ ਸਕੇ, ਉਹਨੇ ਇਹੋ ਜਿਹੇ ਕੋਈ ਡਾਕੂਮੈਂਟ ਲਾਏ ਜਿਹੜੇ ਕਿ ਫਾਈਲ ਵਿੱਚ ਨਹੀਂ ਲਾਉਣੇ ਚਾਹੀਦੇ ਸੀਗੇ ਜਿਹਦੇ ਕਰਕੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਗ੍ਰਾਂਟ ਹੋਈ। ਇਹਦੇ ਇਲਾਵਾ ਜਿਹੜੇ ਰੀਜ਼ਨ ਬਣ ਸਕਦੇ ਹੈਗੇ ਹੈ ਜਿਹਦੇ ਵਿੱਚ ਮੇਨਲੀ ਆ ਜਾਂਦਾ ਹੈ ਕਿ ਤੁਸੀਂ ਕਿਸੇ ਐਸੀ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਜਿਹੜੀ ਆਸਟ੍ਰੇਲੀਆ ਦੇ ਵਾਸਤੇ ਸਹੀ ਨਹੀਂ ਹੈਗੀ, ਜਿਵੇਂ ਕਿ ਤੁਸੀਂ ਕਿਸੇ ਟੈਰਰਿਜ਼ਮ ਵਾਲੇ ਵਿਚਾਰਧਾਰਾ ਨਾਲ ਬੰਦਿਆਂ ਨਾਲ ਫੋਲੋ ਕਰਦੇ ਹੋ ਜਾਂ ਤੁਸੀਂ ਉਹਦੇ ਐਕਟ ਦੇ ਵਿੱਚ ਸ਼ਾਮਲ ਹੋ ਜਾਂ ਤੁਸੀਂ ਕੁਛ ਐਸੀ ਚੀਜ਼ ਕਰ ਰਹੇ ਹੈਗੇ ਹੋ ਜਿਹਦੇ ਵਿੱਚ ਆਸਟ੍ਰੇਲੀਅਨ ਨੈਸ਼ਨਲਜ਼ ਨੂੰ ਇੱਕ ਵੱਡੇ ਲੈਵਲ ਦੇ ਉੱਪਰ ਖਤਰਾ ਹੋ ਸਕਦਾ ਹੈ, ਤਾਂ ਉਹੋ ਜਿਹੇ ਕੇਸਿਸ ਦੇ ਵਿੱਚ ਡਿਪਾਰਟਮੈਂਟ ਜਿਹੜਾ ਹੈ ਕਿ ਤੁਹਾਡੀਆਂ ਕੈਂਸਲੇਸ਼ਨ ਕਰ ਸਕਦਾ ਹੈ PR ਜਾਂ ਸਿਟੀਜ਼ਨਸ਼ਿਪ ਦੀਆਂ। ਕੋਈ ਇਸ ਖ਼ਬਰ ਦੇ ਨਾਲ ਇਹ ਨਹੀਂ ਹੈਗਾ ਕਿ ਉਹ ਕੱਲ੍ਹ ਤੋਂ ਉੱਠਣਗੇ ਅਤੇ ਬਿਨਾਂ ਕਿਸੇ ਗੱਲ ਤੋਂ ਕੈਂਸਲੇਸ਼ਨ ਕਰਨੀ ਸ਼ੁਰੂ ਕਰ ਦੇਣਗੇ। ਜਿਹੜਾ ਸਿਟੀਜ਼ਨਸ਼ਿਪ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕੈਂਸਲੇਸ਼ਨ ਹੈ ਸਿਟੀਜ਼ਨਸ਼ਿਪ ਦੀ ਉਹ ਇੱਕ ਬੰਦੇ ਨੂੰ ਉਸ ਲੈਵਲ 'ਤੇ ਨਹੀਂ ਛੱਡ ਸਕਦੀ ਜਿੱਥੇ ਕਿ ਉਹ ਬੰਦੇ ਕੋਲ ਰਹਿਣ ਦੀ ਕੋਈ ਹੋਰ ਥਾਂ ਨਾ ਹੋਵੇ। ਤਾਂ ਇਸ ਕੇਸ ਦੇ ਵਿੱਚ ਜੇ ਕਿਸੇ ਬੰਦੇ ਕੋਲ ਇੱਕ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਵੀ ਹੈਗੀ ਹੈ ਤਾਂ ਹਾਂ ਉਹ ਜੇ ਉਸ ਕੈਟੇਗਰੀ 'ਚ ਫਾਲ ਕਰਦਾ ਹੈ ਜਿੱਥੇ ਸਿਟੀਜ਼ਨਸ਼ਿਪ ਦੀ ਕੈਂਸਲੇਸ਼ਨ ਹੋਣੀ ਹੈ ਤਾਂ ਉਹ ਜ਼ਿਆਦਾ ਇਸ ਚੀਜ਼ ਦੇ ਉੱਪਰ ਪ੍ਰਭਾਵ ਪੈਂਦਾ ਉਹਨਾਂ ਉੱਪਰ ਕਿ ਉਹਨਾਂ ਦੀ ਕੈਂਸਲੇਸ਼ਨ ਹੋ ਸਕਦੀ ਹੈਗੀ ਹੈ ਕਿਉਂਕਿ ਉਹਨਾਂ ਕੋਲ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਹੈ। ਕੈਂਸਲੇਸ਼ਨ ਮੋਸਟਲੀ ਜਿਵੇਂ ਆਪਾਂ ਕੀਤਾ ਕਿ ਕ੍ਰਿਮੀਨਲ ਕਨਵਿਕਸ਼ਨ ਹੈਗੀਆਂ, ਲੋਕੀ ਗੈਂਗ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ, ਹਨਾ, ਤਾਂ ਉਹ ਕੇਸਿਸ ਜਿਹੜੇ ਹੈਗੇ ਆ ਉਹ ਇਹਨੂੰ ਬਣਾਉਂਦੇ ਹੈਗੇ ਕੈਂਸਲੇਸ਼ਨ ਦਾ ਰੀਜ਼ਨ। ਲੋਕੀ ਕੁਛ ਵੋਲੰਟਰਲੀ ਵੀ ਆਪਦੀਆਂ ਸਿਟੀਜ਼ਨਸ਼ਿਪ ਛੱਡ ਦਿੰਦੇ ਹੈਗੇ ਆ ਰੀਜ਼ਨਸ ਕਰਕੇ ਕਿ ਉਹ ਮਤਲਬ ਕੰਟਰੀ ਦੇ ਵਿੱਚ ਉਹਨਾਂ ਦਾ ਨਹੀਂ ਮਨ ਲੱਗਿਆ ਜਾਂ ਆਪਦੀ ਫੈਮਿਲੀ ਕਰਕੇ ਵੀ ਉਹ ਵਾਪਸ ਜਾਣਾ ਚਾਹੁੰਦੇ ਹੈਗੇ ਆ ਇਹਨਾਂ ਚੀਜ਼ਾਂ ਦੇ ਵਿੱਚ। ਪਰ ਜਿੱਥੋਂ ਤੱਕ ਆਪਾਂ ਸਰਕਾਰ ਵੱਲੋਂ ਕੈਂਸਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਮੋਸਟਲੀ ਉਹਨਾਂ ਕੇਸਿਸ ਦੇ ਵਿੱਚ ਹੀ ਹੁੰਦੀ ਹੈਗੀ ਹੈ ਜਿੱਥੇ ਕਿ ਬਹੁਤ ਵੱਡੀ ਕ੍ਰਿਮੀਨਲ ਅਫੈਂਸ ਕੋਈ ਹੋਇਆ ਹੋਵੇ, ਜਿਵੇਂ ਕਿ ਟੈਰਰਿਸਟ ਐਕਟੀਵਿਟੀ ਵਗੈਰਾ ਹੋਈ ਹੋਵੇ, ਤੇ ਜਾਂ ਤੁਸੀਂ ਆਪਦੇ ਜਿਹੜੇ ਡਾਕੂਮੈਂਟ ਸੀਗੇ ਆਪਦੀਆਂ ਇਨੀਸ਼ੀਅਲ ਐਪਲੀਕੇਸ਼ਨਸ ਦੇ ਵਿੱਚ ਜਿਹੜੇ ਲਾਏ ਸੀਗੇ ਉਹ ਗਲਤ ਲਾਏ।
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਕੇਸ ਤੋਂ ਪਹਿਲਾਂ ਵੀ 15 ਭਾਰਤੀ ਮੂਲ ਦੇ ਲੋਕਾਂ ਜਿਨ੍ਹਾਂ ਵਿੱਚ 11 ਪੰਜਾਬੀ ਮੂਲ ਦੇ ਲੋਕ ਸ਼ਾਮਲ ਸਨ ਨੂੰ ਭਾਰਤ ਡਿਪੋਰਟ ਕੀਤਾ ਜਾ ਚੁੱਕਾ। ਇਸ ਸਾਲ ਦੇ ਅੰਦਰ ਅੰਦਰ ਹੀ ਭਾਰਤ ਖਾਸ ਕਰਕੇ ਪੰਜਾਬ ਨੂੰ ਵਾਪਸ ਡਿਪੋਰਟ ਕੀਤੇ ਜਾਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਧੀ ਹੈ, ਜਿਸ ਦੇ ਚਲਦੇ ਮਾੜੀ ਟਿੱਪਣੀਆਂ ਦਾ ਸਾਹਮਣਾ ਵੀ ਆਸਟ੍ਰੇਲੀਆ ਵਿੱਚ ਰਹਿੰਦੇ ਭਾਈਚਾਰੇ ਦੇ ਕਈ ਲੋਕਾਂ ਨੂੰ ਕਰਨਾ ਪੈ ਰਿਹਾ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ? 0439799767 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple ਪੋਡਕਾਸਟ, Google ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।